ਆ ਹੈ ਜਿਨ ਮਾਣਸ ਤੇ ਦੇਵਤੇ ਕੀ ਕਰਤ ਨਾ ਲਾਗੀ ਵਾ। ਇਹ ਆਪ ਸੁਣਾਉਂਦੇ ਸੀ, ਮੈਂ ਤਾਂ ਸੁਣਾਇਆ, ਠੀਕ ਹੈ, ਕਦੀ ਨਾ ਸੁਣਾਉਂਦਾ। ਬੇਪਰਵਾਸ ਸਾਨੂੰ ਉਹਨਾਂ ਪਿੰਡ ਵਾਲਿਆਂ ਬੱਚਿਆਂ ਸੁਣਾਇਆ, ਕਹਿੰਦੇ ਸਾਨੂੰ ਕਹਿੰਦੇ ਰੇਤ ਲਿਆਓ ਫਲਾਣੀ ਰੇਤ ਗਾਣੀ। ਕਹਿੰਦੇ ਦਰਖਤ ਹੋਣਾ ਹੈ ਕੋਈ 18-20 ਫੁੱਟ ਉੱਚਾ, ਐਡਾ ਉੱਚਾ ਕਹਿੰਦੇ ਅਸੀਂ ਢੇਰ ਲਾ ਤਾ ਰੇਤ ਦਾ, ਪਤਾ ਨਹੀਂ ਕੀ 50 ਟਰਾਲੀ ਸਮਝ ਲਓ। ਕਹਿੰਦੇ ਆਉਂ ਹੱਥ ਪਾ ਕੇ ਅਤੇ ਅਗਲੇ ਦਿਨ ਰੇਤ ਚੈੱਕ ਕੀਤੀ, ਕਹਿੰਦੇ ਓਏ ਇਹਦੇ 'ਚ ਮਿੱਟੀ ਦੇ ਮਿੱਟੀ ਮਿਕਸ। ਕਹਿੰਦੇ ਸਾਰੀ ਵਿਛਾ ਦਿਓ, ਇਹ ਨਹੀਂ ਲਾਉਣੀ, ਦੂਜੀ ਜਗ੍ਹਾ ਤੋਂ ਸਾਫ਼ ਰੇਤ ਧਿਆਨ ਦੇਣਾ। ਕਹਿੰਦੇ ਅਸੀਂ ਆਖਿਆ ਬਾਬਾ ਜੀ 7 ਦਿਨ ਹੋ ਗਏ ਥੱਕ ਗਏ, ਟਰਾਲੀਆਂ ਧੱਕ ਧੱਕ ਕੇ ਐਡਾ ਉੱਚਾ ਢੇਰ, ਇਹਨੂੰ ਕਿਸੇ ਹੋਰ ਢੰਗ ਨਾਲ ਨਹੀਂ, ਗੁਰੂ ਕਰ ਲਈ ਗਲਤ ਚੀਜ਼ ਨਹੀਂ ਵਰਤਣੀ, ਹੱਕ ਸਤਨਾਮ, ਇਹਦੀ ਭਰਤੀ ਪਾ ਦਿਓ, ਜ਼ਮੀਨ ਤਾਂ ਵਿਛਾ ਦਿਓ। ਕਹਿੰਦੇ ਦੂਜੇ ਬੰਨੇ ਭੇਜਤਾ, ਐਡਾ ਗੁਰੂ ਨਾਲ ਇਸ਼ਕ ਹੋ ਗਿਆ ਕਿ ਗੁਰੂ ਦੇ ਦਰ ਤੇ ਕੋਈ ਚੀਜ਼ ਗਲਤ ਨਾ ਲੱਗ ਜਾਵੇ, ਇਸ਼ਕ ਹੋ ਜਾਂਦਾ, ਪਿਆਰ ਹੋ ਜਾਂਦਾ। ਇੱਕ ਮਿੰਟ ਪੜ੍ਹ ਲਓ ਜਰਾ ਪਿਆਰ ਨਾਲ। ਜਿਨ ਪ੍ਰੇਮ ਕੀਓ ਚੱਲ ਰਿਹਾ, ਪਰ ਵਿੱਚ ਮਹਾਂਪੁਰਸ਼ਾਂ ਦੇ ਜੀਵਨ ਦੀ ਗੱਲ ਸੁਣਾਉਣੀ ਕਹਿੰਦੀ ਬੜਾ ਕੋਈ ਲੱਭ ਪੈਂਦਾ, ਬਹੁਤ ਕੋਈ ਐਸਾ ਲੱਗ ਗਏ ਕਿ ਫਿਰ ਸੇਵਾ ਦਾ ਰੂਪ ਬਣ ਗਏ। ਸਾਜ ਕਹੋ ਸੁਣ ਲਿਓ ਸਭੇ, ਜਿਨ ਪ੍ਰੇਮ ਕੀ ਉਹ ਤਿੰਨ ਹੀ। ਬੱਚੋਂ ਸੁਣਾਇਆ, ਕਹਿੰਦੇ ਅਸੀਂ ਰੇਤ ਖਲੇਰੀਏ ਨਾ, ਭਰਤੀ ਨਾ ਪਾਈਏ ਉਹਦੀ, ਇਹਦੀ ਹੁਣ ਏਡੀ ਮਿਹਨਤ ਲਾਈਏ ਕੰਬਿਆਂ ਦੇ। ਬਾਬਾ ਖੜਕ ਸਿੰਘ ਕਹਿਣ ਲੱਗੇ, ਕਹਿੰਦੇ ਨਾ ਨੂੰਹ ਲਿਆਉਣੀ ਨਾ ਅਸੀਂ ਧੀ ਵਿਆਹਣੀ, ਇਹੋ ਹੀ ਕੰਮ ਕਰਨੇ ਆ ਵੀ ਚੱਜ ਨਾਲ ਨਾ ਕੀਤੇ ਤਾਂ ਕੀ ਕੀਤਾ। ਕਹਿੰਦੇ ਨਾ ਨੂੰਹ ਲਿਆਉਣੀ ਹੈ ਅਤੇ ਨਾ ਧੀ ਵਿਆਹਣੀ, ਹੁਣ ਤਾਂ ਉਹਦੇ ਨਾਲ ਹੀ ਸਾਰਾ ਵਿਆਹ ਹੋ ਗਿਆ ਸਾਡਾ, ਵਿਆਹ ਹੋਇਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ। ਅਗਿਆਨ ਹਨੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ। ਕਬੀਰ ਵਾਲੀ ਗੱਲ ਕਹੀਏ ਤੇ ਕਹਿੰਦੇ ਸੁਰ ਨਾਲ ਮੁੰਜਨ ਕੌਤਕ ਆਏ, ਕੋਟ ਤੇ 300 ਜਨ ਕਹੋ ਕਬੀਰ ਮੋਏ ਵਿਆਹ ਚਲੇ ਹੈ ਪੁਰਖ ਏਕ ਭਗਵਾਨਾ। ਕਹਿੰਦੇ ਨਾ ਨੂੰ ਲਿਆਣੀ ਨਾ ਧੀ ਵਿਆਹਣੀ ਹੈ, ਜਿਹਦੇ ਨਾਲ ਵਿਆਹ ਕਰਾਇਆ ਜੇ ਉਹਦਾ ਹੀ ਕੰਮ ਚੱਜ ਨਾਲ ਨਾ ਕੀਤਾ ਤੇ ਫਿਰ ਕਾਹਦਾ ਜੀਣਾ। ਗੱਜ ਕੇ ਆਖੋ ਸਤਨਾ, ਕਹੋ ਪਿਆਰ ਨਾਲ ਜੀ, ਜਿਨ ਪ੍ਰੇਮ ਕੀਓ
in the plan of peace।
ਸਾਨੂੰ ਬਹੁਤ ਕੁਝ ਲੱਭਦਾ ਤਾਂ ਮਨ ਦੀ ਰਹੀ ਜਾਂਦੀ ਹੈ ਇਹ ਥਾਨ ਸੰਗਤ ਚ ਖੋਲੇ ਜਾਣ ਕਿ ਗੁਰੂ ਦਾ ਕੋਈ ਕੰਮ ਫਿਰ ਜਿੰਨਾ ਪ੍ਰੇਮ ਚ ਹੋ ਜੇ ਸ਼ਰਧਾ ਚ ਹੋ ਜੇ ਓਨੇ ਹੀ ਭਾਗ ਲੱਗਦੇ। ਉਹ ਮਸੰਦ ਸੀ ਦਰਬਾਰ ਸਾਹਿਬ ਦੀ ਬਾਈ ਬਣਾਉਂਦੇ ਸੀ ਤੇ ਚਾਲੂ ਕੰਮ ਉਹੋ ਹੀ ਭਾਈ ਬਹਿਲੋ ਸੀ ਤੇ ਕਿਤੇ ਕੰਮ ਗਲਤ ਨਾ ਹੋ ਜੇ ਚੰਗੇ ਤੋਂ ਚੰਗਾ ਹੋਵੇ ਤੇ ਕਿਨੂੰ ਪਿਆਰ ਮਿਲਿਆ ਆਖੋ ਸਤਨਾਮ ਪਿਆਰ ਆ ਗਿਆ। ਹਰ ਕੰਮ ਵਿੱਚ ਪਿਆਰ ਆ ਜੇ ਪ੍ਰੇਮ ਆ ਜੇ ਮੈਂ ਪੂਰਾ ਜ਼ਿਕਰ ਨਹੀਂ ਲੈਂਦਾ। ਕਿਸੇ ਜਗ੍ਹਾ ਤੋਂ ਬਾਬਾ ਖੜਕ ਸਿੰਘ ਜੀ ਲਈ ਬਸਤਰ ਆਏ ਸੀ ਬਸਤਰ ਤੇ ਬਾਬਾ ਖੜਕ ਸਿੰਘ ਜੀ ਨੇ ਕਹਿਤਾ ਸੀ ਨਹੀਂ ਲੈਣੇ ਇੱਕ ਰੁਮਾਲਾ ਰੱਖ ਲਿਆ ਸੀ ਗੁਰੂ ਸਾਹਿਬ ਦਾ ਉਹਦੇ ਵਿੱਚ ਤੇ ਬਾਕੀ ਕਹਿਤਾ ਸੀ ਨਹੀਂ ਲੈਣੇ ਉਹਨਾਂ ਕਿਹਾ ਨਹੀਂ ਜੀ ਰੱਖੋ ਭੇਜੇ ਆ। ਬਾਬਾ ਖੜਕ ਸਿੰਘ ਜੀ ਨੇ ਕਿਹਾ ਸੀ ਗੁਰੂ ਰਾਮਦਾਸ ਜੀ ਕੋਲੋਂ ਮੈਂ ਇੱਕ ਕਛਹਿਰਾ ਤੇ ਇੱਕ ਕੁੜਤੀ ਤੇ ਇੱਕ ਦਸਤਾਰ ਮੰਗੀ ਹੈ ਤੁਸੀਂ ਉਹਦੇ ਤੋਂ ਵੱਡੇ ਹੋ ਤੇ ਦੇ ਜਾਓ ਇਸ਼ਾਰਾ। ਗੱਲ ਦੂਜੇ ਬੰਨੇ ਬੜੀ ਲੰਬੀ ਹੈ ਪਰ ਪੱਖ ਇੰਨਾ ਕੁ ਲੈ ਰਿਹਾ ਇੰਨਾ ਮਨ ਮਾਰਿਆ ਸੀ ਬਸ ਮਹਾਰਾਜ ਆ ਤਿੰਨ ਕੁ ਚੀਜ਼ਾਂ ਚਾਹੀਦੀਆਂ ਆਪਣਾ ਕੁਝ ਨਹੀਂ ਜਿੱਥੇ ਇਹ ਕੁਝ ਹੋਵੇ ਉੱਥੇ ਇਹ ਵੀ ਵਰਤੇਗਾ ਪ੍ਰਭ ਜੀ ਵਸੇ ਸਾਧਕੀ ਰਸਨਾ। ਜਿੱਥੇ ਇਹ ਕੁਝ ਹੋਵੇ ਉੱਥੇ ਇਹ ਵੀ ਵਰਤੇਗਾ ਘੱਟ ਘੱਟ ਕੇ ਅੰਤਰ ਕੀ ਜਿੱਥੇ ਇਹ ਕੁਝ ਸਭ ਮਨ ਆਪਣਾ ਮਾਰਿਆ ਗਿਆ। ਉਹ ਕਹਿਣ ਲੱਗੇ ਹੌਲੀਆਂ ਲਿਆਇਆ ਸਭ ਕੁਝ ਵਾਰਿਆ ਤੇ ਫਿਰ ਇਹ ਚੀਜ਼ਾਂ ਆਮ ਆ ਗਈਆਂ। ਉਹ ਬਚਨ ਸੁਣਾਇਆ ਉਹਨਾਂ ਨੇ ਤਰਨ ਤਾਰਨ ਕਹਿੰਦੇ ਮੈਂ ਆਖਿਆ ਜੀ ਜਿਹੜੀਆਂ ਉਹਨੇ ਖੁਸ਼ੀ ਨਾਲ ਦਿੱਤੀਆਂ ਮੈਂ ਲੈ ਆਇਆ ਤੇ ਕਹਿੰਦੇ ਅੱਗੋਂ ਹੱਸ ਪਏ ਚੰਗਾ ਲਿਆਇਆ ਤੇ ਐ ਕਹਿੰਦੇ ਉਹ ਵਾਲੀਆਂ ਛਤਰ ਸੋਨੇ ਦੇ ਝੁਲਣੇ ਸੀ ਉਹਦੇ ਚ ਪਾਈਆਂ ਤੇ ਮੈਨੂੰ ਕਹਿੰਦੇ ਭਾਈ ਸਾਹਿਬ ਉਹ ਦਿਨ ਜਾਵੇ ਤੇ ਅੱਜ ਦਿਨ ਆਵੇ ਕਹਿੰਦੇ ਉਸ ਤੋਂ ਬਾਅਦ ਹਜ਼ਾਰਾਂ ਜੋੜੇ ਬਣ ਗਏ ਕਈ ਜੋੜੇ ਇਸ ਵੇਲੇ ਉਹਦਾ ਘਰ ਹੀ ਸਾਧ ਸੰਗਤ ਮੈਂ 4 ਕਿੱਲਿਆਂ 'ਚ ਏਡਾ ਵੱਡਾ ਘਰ ਇਸ਼ਾਰਾ। ਗੁਰਦੁਆਰੇ ਲਈ ਆਪਣਾ ਦਸਵੰਧ ਦਿਓ ਇਹ ਵੀ ਗੁਰੂ ਨੂੰ ਪਹੁੰਚਦਾ। ਗੁਰੂ ਕੇ ਜੋ ਦਰਬਾਰ ਵਿੱਚ ਸੋਨੇ ਦੇ ਛਤਰ ਝੁੱਲਣ ਇਹ ਵੀ ਗੁਰੂ ਨੂੰ ਪਹੁੰਚਦਾ ਹੈ। ਲੰਗਰਾਂ ਲਈ ਦਿਓ ਇਹ ਵੀ ਗੁਰੂ ਨੂੰ ਪਹੁੰਚਦਾ। ਤੇ ਜਿਹੜਾ ਵੇਖੋ ਤੁਹਾਡੇ ਘਰ ਕੰਮ ਕਰਨ ਵਾਲੀ ਜਾਂ ਇਲਾਕੇ 'ਚ ਕੋਈ ਵਿਧਵਾ ਜਾਂ ਕੋਈ ਬੱਚੇ ਨੂੰ ਪੜ੍ਹਾਈ ਨਹੀਂ ਕੋਈ ਕਰਾ ਸਕਦੀ ਵਿਧਵਾ ਉਹਦੀ 6 ਮਹੀਨੇ ਦੀ ਫੀਸ ਦੇ ਦਿੱਤੀ 3 ਮਹੀਨੇ ਦੀ ਫੀਸ ਦੇ ਦਿੱਤੀ ਇਹ ਵੀ ਸਤਸੰਗਤ ਗੁਰੂ ਨੂੰ ਪਹੁੰਚਦਾ। ਬਾਬਾ ਆਨੰਦ ਸਿੰਘ ਜੀ ਦੇ ਬੱਚਿਆਂ ਨੇ ਗਰੀਬ ਦਾ ਮੂੰਹ ਗੁਰੂ ਕੀ ਦੌਲਤ। ਬਾਕੀ ਇਹਦੇ ਮੈਂ ਉਲਟ ਚੱਲਿਆ 2 ਮਿੰਟ ਲਈ ਇਹ ਸਭ ਕੁਝ ਦਿੱਤਾ ਗੁਰੂ ਨੂੰ ਪਹੁੰਚਦਾ ਤੇ ਜੇ ਕੋਈ ਚੀਜ਼ ਤੁਸੀਂ ਸੁੱਖ ਕੇ ਜਾਂ ਕਿਸੇ ਹੋਰ ਰੂਪ 'ਚ ਕਈ ਕਈ ਚਿਰ ਨਹੀਂ ਦਿੰਦੇ ਤੇ ਇਹਦਾ 5% ਵਿਆਜ ਵੀ ਚੜ੍ਹਦਾ ਜਾਂਦਾ ਸਤਨਾਮ ਵਿਆਜ ਵੀ ਚੜ੍ਹਦਾ ਜਾਂਦਾ। ਮੈਨੂੰ ਕਿਸੇ ਸੱਜਣ ਨੇ ਬਚਨ ਸੁਣਾਇਆ ਇੱਕ ਬੰਦਾ ਸੀ ਜੀ ਅੱਤ ਔਖਾਂ ਤੇ ਜਾਨ ਨਾ ਨਿਕਲੇ ਦੁੱਖ ਬੜਾ। ਇਹ ਉਲਟੀ ਗੱਲ ਸੁਣਾ ਰਿਹਾ ਦਸਵੰਦ ਸੁੱਖ ਲੈਣ ਤੇ ਦੇਣ ਨਾ ਧਿਆਨ ਦੇਣਾ। ਜਿਹਨੇ ਬਚਨ ਸੁਣਾਇਆ ਕਹਿਣ ਲੱਗਾ ਉਸ ਬੰਦੇ ਨੇ ਮੈਨੂੰ ਸੱਦਿਆ ਤੇ ਕਹਿਣ ਲੱਗੇ ਫਲਾਣਾ ਸਿਆਂ ਇੱਕ 5,000 ਰੁਪਈਆ ਸੁੱਖਿਆ ਹੋਇਆ ਸੀ ਉਹ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਇਹੋ ਜਿਹੇ ਅਸਥਾਨਾਂ ਦਾ ਕਹਿੰਦੇ ਮੈਂ ਦਿੱਤਾ ਨਹੀਂ ਲਾਲਚ ਵੱਸ। ਡਾਕਟਰ ਵੀ ਜਵਾਬ ਦੇ ਗਏ ਸਭ ਕੁਝ ਜਵਾਬ ਦੇ ਗਏ ਪਰ ਮੇਰੀ ਜਾਨ ਨਹੀਂ ਨਿਕਲਦੀ ਪਈ ਬੜੀ ਔਖੀ ਹੋਈ ਪਈ ਹੈ। ਕਹਿੰਦੇ ਇਹ ਲੈ 5,000 ਗੋਲਕ 'ਚ ਪਾਇਆ ਬਾਬਾ ਦੀਪ ਸਿੰਘ ਜੀ ਦੀ ਮੇਰੀ ਅਰਦਾਸ ਕਰ। ਉਹ ਜਿਹੜਾ ਬੰਦੇ ਨੂੰ ਸੱਦਿਆ ਸੀ ਨਾ ਉਹ ਬੜਾ ਦਿਮਾਗੀ, ਉਹ ਕਹਿੰਦਾ ਪਾਪਾ ਜੀ ਮੈਂ 5,000 ਦੇ ਗੋਲਕ 'ਚ ਪਾਉਣਾ ਵਾ, ਪਰ ਇੱਕ ਗੱਲ ਦੱਸੋ ਕਿੰਨਾ ਕੁ ਚਿਰ ਹੋਇਆ ਸੁੱਖਿਆ? ਕਹਿੰਦਾ 2 ਸਾਲ ਹੋ ਗਏ। ਅਤੇ ਕਹਿੰਦੇ ਮੈਂ ਇੱਕ ਗੱਲ ਕਰਾਂ, ਉਹ ਸੱਜਣ ਬੜਾ ਦਿਮਾਗੀ ਕਿ ਤੁਸੀਂ 5,000 ਭੇਜਦੇ ਪਏ ਹੋ, ਇਹ ਅਜੇ ਵੀ ਤੁਸੀਂ ਗਲਤ ਕਰ ਰਹੇ ਹੋ। ਕਹਿੰਦਾ ਮੈਂ ਇੰਨਾ ਸੁੱਖਿਆ ਸੀ। ਕਹਿੰਦੇ ਨਹੀਂ ਬਾਬਾ ਦੀਪ ਸਿੰਘ ਦਾ ਵਿਆਜ ਦੂਜੇ ਬੰਨੇ ਵੀ ਤਕੜਾ ਤੇ ਇੱਧਰ ਵੀ ਤਕੜਾ ਹੈ। ਸ਼ੀਰ ਸਿੰਘਾਂ ਦਾ ਕੋਈ ਚੀਜ਼ ਸੁੱਖ ਕੇ ਨਾ ਦੇਵੇ ਨਾ, ਉੱਧਰ ਵੀ ਵਿਆਜ ਤਕੜਾ। ਕਹਿੰਦੇ ਇੱਧਰ ਵੀ ਵਿਆਜ 5% ਹੈ, ਮੈਂ ਸੁਣਿਆ। ਪ੍ਰੇਮ ਦੀ ਸੁਣੀ ਹੋਣੀ ਗੱਲ, ਇੱਕ ਦੋ ਗੱਲਾਂ ਹੋਰ ਪਿਆਰ ਦੀਆਂ, ਮੇਰਾ ਫਿਕਰ ਤਾਂ ਕਹੀਆਂ ਨਹੀਂ ਜਾ ਸਕਦੀਆਂ, ਇਕੱਲਿਆਂ ਹੋ ਜਾਂਦੀਆਂ ਨੇ। ਕਹਿੰਦੇ ਬਾਬਾ ਦੀਪ ਸਿੰਘ ਦਾ ਵਿਆਜ ਬੜਾ ਤਕੜਾ, ਜੇ ਦੇਣਾ ਹੋਵੇ ਨਾ ਉੱਧਰ ਵੀ ਤਕੜਾ ਦਿੰਦਾ, ਅਤੇ ਜੇ ਲੈਣਾ ਹੋਵੇ ਉੱਧਰ ਵੀ। ਹੱਕ ਸਤਨਾਮ। ਅਤੇ ਜੇ ਕੋਈ ਤੁਸੀਂ ਸੁੱਖਿਆ 2 ਸਾਲ ਹੋ ਗਏ ਅਤੇ 5 ਸੁੱਖੇ ਅਤੇ 5 ਦਿੰਦੇ ਪਏ ਹੋ, ਅਤੇ 2 ਸਾਲ ਦਾ ਵਿਆਜ ਕਿੰਨੇ ਦੇਣਾ ਨਾਲ? ਹੋਏ ਹੋਏ ਹੋਏ, ਆਉਂ ਲੰਮਾ ਪਿਆ ਸੀ ਸਾਧ ਸੰਗਤ, ਸਮਝ ਲਓ ਅੱਤ ਔਖੀ ਸੀ ਜਾਣ, ਅਤੇ ਆਉਂ ਕਹਿੰਦੇ ਮੈਨੂੰ ਚਾਬੀਆਂ ਸੁੱਟਤੀਆਂ ਚਾਬੀਆਂ। ਕਹਿੰਦੇ ਉਹ ਲਮਾਰੀ ਯੂ ਅਤੇ ਖੋਲ ਲੈ, ਅਤੇ ਜਿੰਨਾ ਸਮਝਦਾ ਨਾ 5% ਦੇ ਹਿਸਾਬ ਨਾਲ ਬਣਦਾ, ਇਹ ਲੈ ਜਾ ਕੱਢ ਕੇ, ਅਤੇ ਜਾ ਮੇਰੀ ਅਰਦਾਸ ਕਰ ਦੇ। ਇਹ ਗੁਰੂ ਗ੍ਰੰਥ ਸਾਹਿਬ ਦੀ ਜੋਰੀ 'ਚ ਬੈਠਾ ਜੋ ਬੰਦਾ ਵੀ ਗੁਰੂ ਘਰ ਨੂੰ ਅੱਤ ਮੰਨਣ ਵਾਲਾ, ਕਹਿੰਦੇ ਮੈਂ ਉਹਦੇ ਭਰੋਸੇ 'ਤੇ, ਜਿਵੇਂ ਉਹਨੇ ਸੰਗਤ ਕੀਤੀ ਸੀ ਜੀ ਆਪਣਾ ਸੰਤ ਗੁਰਬਚਨ ਸਿੰਘ ਖਾਲਸਾ ਪਿੰਡਰ ਵਾਲਿਆਂ ਦੀ, ਉੱਥੋਂ ਉਹਨੇ ਸੁਣਿਆ ਸੀ ਇਸ ਟਕਸਾਲ ਦਾ ਵਿਆਜ ਕਿੰਨਾ, ਆਖੋ ਸਤਨਾਮ ਕਿੰਨਾ। ਉਹ ਜਦੋਂ ਸਾਧ ਸੰਗਤ ਜੀ ਕਹਿੰਦਾ ਮੈਂ ਅਲਮਾਰੀ ਵਿੱਚੋਂ 5,000 ਉਹਦਾ ਹੱਥ ਲਾ, ਅਤੇ ਅਲਮਾਰੀ 'ਚੋਂ 2 ਸਾਲ ਦਾ ਅੰਦਾਜ਼ਾ ਵਿਆਜ ਲਾ ਕੇ ਨਾ ਉਹ ਵੀ ਕੱਢ ਲਏ, ਅਤੇ ਕਹਿੰਦੇ ਜਦੋਂ ਮੈਂ ਬਾਬਾ ਦੀਪ ਸਿੰਘ ਦੇ ਦਰ 'ਤੇ ਜਾ ਕੇ ਗੋਲਕ 'ਚ ਪਾ ਕੇ ਨਾ ਉਹਦੇ ਨਾਂ ਦੀ ਅਰਦਾਸ ਕੀਤੀ ਕਿ ਬਾਬਾ ਜੀ ਉਹਨੇ ਜੋ ਕੋਈ ਸੁੱਖਿਆ ਸੀ ਨਾ ਹੁਣ ਉਹਦਾ ਲੇਖਾ ਨਾ ਜੋ ਕੁਝ ਸੀ ਉਹ ਤੁਹਾਡੀ ਗੋਲਕ 'ਚ ਆ ਗਿਆ, ਅਤੇ ਹੁਣ ਉਹਦੀ ਜਾਨ ਛੁਡਾ ਦਿਓ। ਆਖੋ ਸਤਨਾਮ। ਕਹਿੰਦੇ ਇੱਧਰ ਅਰਦਾਸ ਕੀਤੀ ਹੈ, ਉੱਧਰ ਕਹਿੰਦਾ ਘਰ ਗਿਆ ਅਤੇ ਪਤਾ ਲੱਗਾ 1 ਘੰਟੇ ਬਾਅਦ ਚੋਲਾ ਬਦਲ ਗਿਆ। ਆਖੋ ਸਤਨਾਮ। ਇਸ਼ਾਰਾ ਰਹਿਣਾ ਕਿ ਦੂਜੇ ਬੰਨੇ ਵੀ ਕੰਮ ਤਕੜਾ, ਕੁਝ ਸੁੱਖ ਹੈ ਜੇ ਲੇਟ ਕਰੀ ਜਾਂਦੇ ਹੋ ਤੇ ਵਿਆਜ ਪੈ ਰਿਹਾ। ਆਖੋ ਸਤਨਾਮ। ਵਿਆਜ ਪੈ ਰਿਹਾ ਭਾਈ, ਸੁੱਖਣਾ ਜਲਦੀ ਲੈਣੀ ਚਾਹੀਦੀ। ਗੁਰਦੁਆਰੇ ਲਈ ਦਿਓ ਇਹ ਵੀ ਗੁਰੂ ਨੂੰ ਪਹੁੰਚਦਾ, ਕੋਈ ਲੰਗਰਾਂ ਲਈ ਦਿਓ ਇਹ ਵੀ ਗੁਰੂ ਨੂੰ ਪਹੁੰਚਦਾ। ਪਿਆਰਿਓ, ਅਗਰ ਤੁਸੀਂ ਕਿਸੇ ਗਰੀਬ ਦੀ, ਵਿਧਵਾ ਦੀ, ਬੱਚੀ ਦੀ, ਅਗਰ ਕੋਈ ਅੱਤ ਲੋੜਵੰਦ ਦੀ ਪੜ੍ਹਾਈ ਦਾ ਜਾਂ ਕੋਈ ਹੋਰ ਸਾਧਨ ਬਣਦੇ ਹੋ, ਇਹ ਵੀ ਗੁਰੂ ਨੂੰ ਪਹੁੰਚਦਾ। ਗਰੀਬ ਦਾ ਮੂੰਹ ਗੁਰੂ ਕੀ ਗੋਲਖ। ਇੱਕ ਨਿੱਕੀ ਜਿਹੀ ਸਾਖੀ ਸਾਹਮਣੇ ਆਈ ਹੈ। 6ਵੇਂ ਪਾਤਸ਼ਾਹ ਵੇਲੇ ਇੱਕ ਸਿੱਖ ਹੋਇਆ ਜੀ ਭਾਈ ਗੜੀਆ, ਜਿਹਨੂੰ ਕਸ਼ਮੀਰ ਭੇਜਿਆ ਮਹਾਰਾਜ ਜੀ ਨੇ, ਕਸ਼ਮੀਰ ਕਾਰ ਭੇਟਾ ਲੈਣ ਲਈ ਜਾਂਦੇ। ਕਹਿੰਦੇ ਕਸ਼ਮੀਰ ਗਿਆ ਤੇ 10-15 ਘਰਾਂ 'ਚੋਂ ਕਾਰ ਭੇਟਾ ਇਕੱਠੀ ਕੀਤੀ ਇਹਨੇ ਭਾਈ ਗੜੀਆ। ਜਦੋਂ ਇਕੱਠੀ ਕੀਤੀ ਤੇ ਇੱਕ ਸਰੀਰ ਅਤ ਗਰੀਬ ਆ ਗਿਆ, ਕਹਿੰਦਾ ਭਾਈ ਗੜੀਆ 4 ਦਿਨ ਬਾਅਦ ਮੇਰੀ ਧੀ ਦੀ ਸ਼ਾਦੀ ਹੈ, ਮੇਰੇ ਕੋਲ ਕੋਈ ਸਾਧਨ ਨਹੀਂ, ਮੇਰੀ ਮਦਦ ਕਰ, ਤੂੰ ਗੁਰੂ ਦਾ ਸਿੱਖ ਹੈ। ਉਹਦੇ ਕੋਲ ਸਾਧ ਸੰਗਤ ਜਿਹੜੀ ਇਕੱਠੀ ਹੋਈ ਸੀ ਸੇਵਾ ਨਾ, ਉਹਦੇ ਵਿੱਚੋਂ ਉਹਦਾ ਦਰਦ ਨਹੀਂ ਵੇਖਿਆ ਗਿਆ। ਫਰਜ਼ ਕੀ ਸੀ? ਫਰਜ਼ ਤਾਂ ਇਹੋ ਹੀ ਹੈ, ਉਹ ਸੇਵਾ ਲਿਆ ਕੇ ਤੇ ਪਹੁੰਚਾਵੇ 6ਵੇਂ ਪਾਤਸ਼ਾਹ ਕੋ, ਭਾਵੇਂ 1 ਮਹੀਨੇ ਬਾਅਦ, ਭਾਵੇਂ 2 ਵੀ, ਪਰ ਉਹਨੇ ਮਦਦ ਕਰਤੀ, ਦਰਦ ਨਹੀਂ ਵੇਖਿਆ। ਹੁਣ ਇੱਕ ਬੰਦੇ ਨੂੰ ਜਦੋਂ ਮਦਦ ਹੋ ਜਾਵੇ ਉਹ 10 ਨੂੰ ਦੱਸਦਾ। ਕਹਿੰਦੇ ਉਹਨੇ 10 ਨੂੰ ਦੱਸਿਆ ਭਾਈ ਗੜੀਏ ਨੇ ਮੇਰੀ ਧੀ ਦੇ ਵਿਆਹ 'ਚ ਮਦਦ ਕੀਤੀ। ਉਹ 2-4 ਹੋਰ ਆ ਗਏ, 2-3 ਹੋਰ ਆ ਗਏ। ਕਹਿੰਦੇ 2 ਮਹੀਨੇ ਭਾਈ ਗੜੀਆ ਇੱਧਰੋਂ ਕਾਰ ਭੇਟਾ ਇਕੱਠੀ ਕਰੇ, ਉੱਧਰੋਂ ਅੱਤ ਲੋੜਵੰਦਾਂ ਨੂੰ ਵੰਡੀ ਜਾਵੇ। ਅਤੇ 2 ਮਹੀਨੇ ਬਾਅਦ ਜਦੋਂ ਆਇਆ ਨਾ ਜੀ ਅੰਮ੍ਰਿਤਸਰ ਖਾਲੀ, 6ਵੇਂ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ। ਜਦੋਂ ਨਮਸਕਾਰ ਕੀਤੀ, ਹੁਣ ਗਿਆ ਤਾਂ ਕਾਰ ਭੇਟਾ ਲੈਣ ਕਸ਼ਮੀਰ, 2 ਮਹੀਨੇ ਬਾਅਦ ਆਇਆ ਖਾਲੀ। ਜਿਹੜੇ ਸਿੱਖ ਹੁੰਦੇ ਨਾ ਜੀ ਸੰਗਤ ਵਿੱਚ ਹੀ ਇੱਕ ਦੂਜੇ ਦੀਆਂ ਸ਼ਿਕਾਇਤਾਂ ਲਾਉਣ ਵਾਲੇ, ਆਖੋ ਸਤਨਾਮ। ਜੇ ਵੇਖ ਲਓ ਗੁਰੂ ਘਰ ਗੁਰੂ ਵੇਲੇ ਵੀ ਉਸ ਸਮੇਂ ਵੀ ਮੌਜੂਦ ਸਨ। ਕਹਿੰਦੇ ਜਿਹੜੇ ਸ਼ਿਕਾਇਤ ਲਾਉਣ ਵਾਲੇ ਸੀ ਨਾ, ਜਦੋਂ ਨਮਸਕਾਰ ਕੀਤੀ ਭਾਈ ਗੜੀਏ ਨੇ ਤੇ ਉਹ ਸ਼ਿਕਾਇਤ ਲਾਉਣ ਵਾਲੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ, ਮਹਾਰਾਜ ਇਹਨੂੰ ਤੁਸੀਂ ਕਾਰ ਭੇਟਾ ਲੈਣ ਭੇਜਿਆ ਸੀ ਕਸ਼ਮੀਰ, ਇਹਨੂੰ ਪੁੱਛੋ ਸੇਵਾ ਕਿੱਥੇ ਹੈ ਕਿ ਗੁਰੂ ਕਿਤੇ ਭੁੱਲ ਨਾ ਜਾਵੇ ਤੇ ਝਿੜਕਾਂ ਰਹਿ ਨਾ ਜਾਣ। ਹੈ ਜੀ ਇਹਦੇ ਤੋਂ ਦਾਜਾ ਲੈਣਾ, ਬਾਬਾ ਈਸ਼ਰ ਸਿੰਘ ਜੀ ਦੇ ਬਚਨ ਪੱਲੇ ਚ ਰੱਖਣਾ। ਚਾਰ ਤਰ੍ਹਾਂ ਦੇ ਬੰਦੇ ਸੰਗਤ ਚ ਆਉਂਦੇ ਨੇ, ਉਂਘੇ ਸੁੰਘੇ ਚੂੰਘੇ ਡੂੰਘੇ। ਇੱਕ ਆਉਂਦੇ ਨੇ ਸੌਂਗੇ ਆ ਗਏ ਜਾਂ ਅੱਕੇ ਉੱਕੇ ਆ ਗਏ, ਚੱਲ ਵੀਰਵਾਰ ਹੋ ਆਉਂਦੇ ਹਾਂ ਸਾਸਾਂਗੇ, ਚੱਲ ਘੁੰਗੜੀਆਂ ਛਕਾਂਗੇ ਬਾਹਰੋਂ। ਲੰਗਰ ਤੇ ਹੁਣ ਕੰਟਰੋਲ ਕੀਤਾ ਨਹੀਂ ਤੇ ਅੱਗੇ ਲੰਗਰ ਵਾਲਾ ਬੜਾ ਕੰਮ ਸੀ, ਦਾਦਾ ਵੀਹ ਜਹਾ ਲੱਗ ਜਾਂਦਾ ਸੀ ਘਰਦਿਆਂ ਦਾ ਹੀ। ਹੈਂਜੀ ਤਾਂ ਹੀ ਚਾਹ ਪਹਿਲੇ ਪੀਣੀ ਪੈਂਦੀ ਸਾਨੂੰ ਵੀ, ਬਾਅਦ ਸੌ ਬੰਦਾ ਨਾਲ ਪੈ ਜਾਂਦਾ ਸੀ, ਉਹ ਰੂਟੀਨ ਬਣਾਈ ਵੀ ਪਹਿਲੇ ਚਾਹ ਛਕ ਲਓ ਵਾਪਸੀ ਤੇ ਨਾਲ ਹੀ ਨਿਕਲ ਜਾਓ। ਉਂਘੇ ਤੋਂ ਟਿੱਪੀ ਲਾ ਦਿਓ ਤੇ ਉੱਗੇ, ਅੱਕੇ ਉੱਕੇ ਉਂਘੇ ਕਰ ਦਿਓ ਤੇ ਸੁੱਤੇ, ਦੂਸਰੇ ਆਉਂਦੇ ਸੁੰਘੇ ਗਲਤੀਆਂ ਲੱਭਣ। ਹੱਕ ਸਤਨਾਮ। ਸੁੰਘਣ ਆਉਂਦੇ ਨੇ, ਗਲਤੀ ਕੀ ਹੋ ਰਹੀ। ਬਾਬਾ ਈਸ਼ਰ ਸਿੰਘ ਜੀ ਬਚਨ ਕਰਦੇ ਸੀ, ਕਹਿੰਦੇ ਗੁਰੂ ਨਾਨਕ ਦੀਆਂ ਦੁਕਾਨਾਂ ਡੱਟ ਕੇ ਖੋਲੋ, ਡੱਟ ਕੇ ਪ੍ਰਚਾਰ ਕਰਨਾ, ਡੱਟ ਕੇ ਕਾਰਜ ਕਰਨੇ ਆ, ਜਿਹੜਾ ਕੰਮ ਕਰੇ ਗਲਤੀ ਉਹਦੇ ਕੋਲ ਕੰਮ ਨਹੀਂ ਛੱਡਣੇ। ਆਖੋ ਸਤਨਾਮ। ਇੱਕ ਨੇ ਸੁੰਘੇ, ਇੱਕ ਨੇ ਚੂੰਘੇ ਤੇ ਇੱਕ ਨੇ ਡੂੰਘੇ। ਸ਼ਬਦ ਦਾ ਰਸ ਚੁੰਘਣ ਵਾਲੇ, ਆਪਣੇ ਅੰਦਰ ਕਮੀ ਲੱਭਣ ਵਾਲੇ, ਡੂੰਘੀ ਚੁੱਭੀ ਮਾਰ ਕੇ ਡੂੰਘੇ ਅਰਥ ਲੱਭ ਕੇ ਘਰ ਚ ਲਿਜਾਣ ਵਾਲੇ। ਇਹ ਅਰਦਾਸ ਕਰਿਓ ਜਦੋਂ ਸੰਗਤ ਚ ਆਈਏ, ਜਾਂ ਚੁੰਘਿਆਂ ਚ ਆਈਏ ਜਾਂ ਡੂੰਘਿਆਂ ਚ। ਛੇਵੇਂ ਪਾਤਸ਼ਾਹ ਸਰੀਰ ਕਰਕੇ ਜਦੋਂ ਧਰਤੀ ਤੇ ਸੀ ਉਦੋਂ ਵੀ ਸ਼ਿਕਾਇਤਾਂ ਲਾਉਣ ਵਾਲੇ ਵਿੱਚ ਚੱਕ ਸਤਨਾਮ। ਕਹਿੰਦੇ ਸਤਿਗੁਰੂ ਜੀ ਇਹਨੂੰ ਪੁੱਛੋ ਕਾਰ ਬੇਟਾ ਕਿੱਥੇ ਹੈ, ਕਿ ਵੀ ਇਹਨੂੰ ਝਿੜਕਾਂ ਪੈਣ ਤੇ ਸਾਨੂੰ ਸ਼ਾਂਤੀ ਮਿਲੇਗੀ, ਸਾਨੂੰ ਠੰਡ ਪਏ। ਜਦੋਂ ਉਹਨਾਂ ਨੇ ਕਿਹਾ ਸਤਿਗੁਰੂ ਇਹਨੂੰ ਪੁੱਛੋ ਕਾਰ ਬੇਟਾ ਕਿੱਥੇ ਹੈ, ਤੇ ਸਤਿਗੁਰੂ ਦਾ ਜਵਾਬ ਜਿਹੜਾ ਲਿਖ ਲੈਣਾ ਹਿਰਦੇ ਦੀ ਡੈਰੀ ਤੇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਹੱਸ ਪਏ ਤੇ ਹੱਸ ਕੇ ਕਹਿੰਦੇ ਸਿੱਖੋ ਭਾਈ ਗੜੀਆ ਤੇ ਅੱਜ ਆਇਆ ਸਾਡੇ ਕੋਲ, ਅੱਜ ਇਹਦੀ ਕਾਰ ਭੇਟਾ ਤੇ ਕਈ ਮਹੀਨੇ ਪਹਿਲੇ ਸਾਨੂੰ ਪਹੁੰਚ ਗਈ ਹੈ। ਸਤਿਗੁਰੂ ਤੁਹਾਡੇ ਕੋਲ ਕਿਵੇਂ ਪਹੁੰਚ ਗਈ, ਕਿਸੇ ਦੇ ਹੱਥ ਭੇਜਦਾ ਰਿਹਾ, ਸਾਨੂੰ ਤੇ ਪਤਾ ਹੀ ਨਹੀਂ। ਕਹਿੰਦੇ ਕਿਸੇ ਦੇ ਹੱਥ ਨਹੀਂ ਭੇਜਦਾ ਰਿਹਾ, ਇਹ ਜਿਨ੍ਹਾਂ ਦੀ ਮਦਦ ਕਰਦਾ ਰਿਹਾ ਉਹ ਮੈਨੂੰ ਪਹੁੰਚਦੀ ਰਹੀ ਹੈ। ਗਰੀਬ ਦਾ ਮੂੰਹ ਗੁਰੂ ਕੀ ਹਾਜ਼ਰ। ਤੁਸੀਂ ਆਪਣੇ ਇਲਾਕੇ ਚ ਜਾਂ ਕੋਈ, ਕਿਉਂਕਿ ਇਹ ਜਿਹੜਾ ਦਸਵੰਧ ਕੱਢਣਾ ਨਾ, ਇਹਨੂੰ ਜੇ ਤੇ ਕਿਸੇ ਦੀ ਵਿਦਿਆ ਤੇ ਲਾ ਦਿਓ ਜਾਂ ਥੋੜਾ ਜੁਗਤੀ ਨਾਲ ਸੋਚ ਸਮਝ ਕੇ ਲਾ ਦਿਓ, ਟਿਕਾਣੇ ਲੱਗੇ ਇਹ ਜ਼ਰੂਰ, ਗਲਤ ਪਾਸੇ ਨਾ ਲੱਗ ਜਾਏ। ਬੀਜ ਗਲਤ ਬੋਇਆ ਜਾਏ ਫਿਰ ਉਸੇ ਤਰ੍ਹਾਂ ਹੀ ਫਲ, ਸਹੀ ਜਗ੍ਹਾ ਬੋਇਆ ਜਾਏ, ਸਹੀ ਜਗ੍ਹਾ ਲੱਗ ਜਾਏ, ਸਹੀ ਮਿੱਟੀ ਮਿਲ ਜਾਏ, ਸਹੀ ਪਾਣੀ ਮਿਲ ਜਾਏ, ਸਹੀ ਬੀਜ ਹੋਵੇ ਉਸੇ ਤਰ੍ਹਾਂ। ਬਾਕੀ ਤੁਸੀਂ ਇਹ ਸਾਖੀਆਂ ਸੁਣੀਆਂ ਹੀ ਨੇ ਸਾਰੀਆਂ। ਪਾ ਦੁੱਧ ਦਾਨ ਕਰਨਾ ਹੋਵੇ ਸੱਪ ਨੂੰ ਪਿਆ ਦੇ ਉਹਦੇ ਅੰਦਰ ਜ਼ਹਿਰ ਬਣਦਾ, ਕਿਸੇ ਗੁਰਸਿੱਖ ਨੂੰ ਪਿਆ ਦੇ ਉਹਦੇ ਅੰਦਰ ਅੰਮ੍ਰਿਤ ਬਣਦਾ, ਦੁੱਧ ਤੇ ਪਾ ਹੀ ਦਾਨ ਕੀਤਾ। ਇਹ ਕਰਨਾ ਕਿੱਥੇ ਹੈ ਇਹ ਤੁਸੀਂ ਦੇਖਣਾ ਭਾਈ, ਇਹ ਜ਼ਰੂਰੀ। ਜਿਤਨੇ ਵੀ ਮਾਈ ਭਾਈ ਬੈਠੇ ਗੁਰੂ ਪਿਆਰਿਓ, ਦਸਵੰਧ ਕੱਢਣਾ ਵੀ ਹੈ ਤੇ ਲਾਣਾ ਕਿੱਥੇ ਹੈ, ਕਿਸੇ ਦੀ ਵਿਦਿਆ ਦਾ ਸਾਧਨ ਬਣੋ, ਕਿਸੇ ਅੱਤ ਗਰੀਬ ਅੱਤ ਗੁਰਸਿੱਖ ਕੋਈ ਨਾਮ ਜਪਣਾ ਲੈ ਆਰਥਿਕ ਪੱਖੋਂ ਡਿੱਗਾ ਪਿਆ ਜ਼ਰੂਰ ਚੁੱਕੋ, ਇਹ ਗੁਰੂ ਨੂੰ ਪਹੁੰਚਦਾ। ਅੱਗੇ ਬਚਨ ਸੁਣਾਈਦਾ, ਕਈ ਵਾਰੀ ਕਈ ਨਵੇਂ ਬੈਠੇ ਹੁੰਦੇ, ਦਿੱਲੀ ਤਕਰੀਬਨ ਰੈੱਡ ਲਾਈਟ ਜਿੱਥੇ ਗੱਡੀਆਂ ਖਲੋਣ, ਕਈ ਮੰਗਤੇ ਸ਼ੀਸ਼ਾ ਖੜਕਾਉਂਦੇ ਕਾਰ, ਇੱਕ ਘਰੀ ਬੈਠੇ ਸਾਂ, ਰੈੱਡ ਲਾਈਟ 'ਤੇ ਸ਼ੀਸ਼ਾ ਖੜਕਾਇਆ ਮਹਾਤੇ ਨੇ, ਪਿਛਲੀ ਸੀਟ 'ਤੇ ਦਾਸ ਬੈਠਾ ਸੀ, ਨਾਲ ਮਹਾਂਪੁਰਸ਼ ਬੈਠੇ ਸੀ। ਮੈਂ ਬੈਗ ਦਾ ਖੋਲ੍ਹ ਕੇ ਅਤੇ ਉਹਨੂੰ 50 ਦਾ ਨੋਟ ਕੱਢਣ ਡਿਆ, ਅਤੇ ਮੈਨੂੰ ਉਹ ਮਹਾਂਪੁਰਸ਼ ਕਹਿੰਦੇ ਕੀ ਕਰਨ ਲੱਗੇ? ਮੈਂ ਕਿਹਾ ਮੰਗਣ ਡਿਆ ਸ਼ੀਸ਼ਾ ਖੜਕਾ ਕੇ 50 ਰੁਪਏ ਦੇਣ ਲੱਗਾ। ਮੈਨੂੰ ਕਹਿੰਦੇ ਬੇਸ਼ੱਕ ਦਿਓ, ਪਰ ਇਹਨੇ ਜੇ 50 ਦੀ ਸ਼ਰਾਬ ਪੀਤੀ ਤਾਂ ਤੁਸੀਂ ਵਿੱਚ ਹਿੱਸੇਦਾਰ ਹੋ। ਰਾਤੀ ਸ਼ਹੀਦਾਂ ਦੇ ਮੱਥਾ ਟੇਕਿਆ ਅਤੇ ਇੱਕ ਆ ਗਿਆ ਇੱਥੇ ਬਾਬਾ ਦੀਪ ਸਿੰਘ, ਕਹਿੰਦਾ ਮੈਂ ਦਵਾਈ ਲੈਣੀ, ਮੈਨੂੰ ਦਿਓ 20-50 ਰੁਪਏ। ਮੈਂ ਕਿਹਾ ਤੂੰ ਤਾਂ ਹੱਟਾ ਕੱਟਾ ਸਤਨਾਮ, ਕੰਮ ਕਰ। ਕਹਿੰਦਾ ਨਹੀਂ, ਤੁਹਾਨੂੰ ਮੈਂ ਉੱਤੋਂ ਹੱਟਾ ਕੱਟਾ ਨਜ਼ਰ ਆਉਂਦਾ, ਤੁਹਾਨੂੰ ਪਤਾ ਨਹੀਂ ਮੈਂ ਅੰਦਰੋਂ ਮੇਰਾ ਕੀ ਹਾਲ। ਮੈਂ ਕਿਹਾ ਯਾਰ ਤੂੰ ਹੱਟਾ ਕੱਟਾ, ਫਸਟ ਕਲਾਸ ਤੇਰਾ ਸਰੀਰ, ਕੋਈ ਕੰਮ ਕਾਰ ਕਰ। ਇੱਕ ਬੰਨੇ ਮਨ ਨਾ ਖਲੋਵੇ ਕਿ ਕਾਰ ਸਟਾਰਟ ਕਰਕੇ ਇਹਨੂੰ ਛੱਡ ਕੇ ਭੱਜ ਰਿਹਾ, ਪਰ ਇੱਕ ਬੰਨੇ ਇਹ ਵੀ ਆਵੇ ਜੇ ਇਹਨੇ 20 ਦੀਆਂ ਗੋਲੀਆਂ ਨਸ਼ੇ ਦੀਆਂ ਖਾਧੀਆਂ, ਮੈਂ ਕਿੱਥੇ ਲਿਖਾ ਦਿਆਂਗਾ? ਇਹ ਵਾਜੇ ਤੇ ਮਾਇਆ ਸੰਗਤ ਦੀ ਆਉਂਦੀ ਹੈ, ਇਹਨੂੰ ਕਿੱਥੇ ਲਾਣਾ? ਸੋਚਣਾ ਪਏਗਾ। ਗੁਰਬਾਣੀ ਸਤਿਗੁਰੂ ਲਿਖਣਾ ਪਿਆ, ਅਕਲੀ ਸਾਹਿਬ ਸੇਵੀ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀਏ, ਅਕਲੀ ਕੀਚੇ ਦਾਨ ਵੀ ਅਕਲ ਨਾਲ ਕਰ। ਅਕਲ ਨਾਲ ਕਿ ਤੇਰਾ ਦਾਨ ਸਹੀ ਜਗ੍ਹਾ ਚੱਲ ਜੇ, ਕਈ ਗੁਣਾ ਪ੍ਰਫੁੱਲਤ ਹੋ ਕੇ ਕਾਰਜ ਰਾਸ ਹੁੰਦੇ। ਇਸ ਲਈ ਪਿਆਰਿਓ, ਇਹ ਪਹਿਲਾ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ, ਗੁਰਦੁਆਰੇ ਲਈ ਵੀ, ਕਕਾਰਾਂ ਲਈ ਵੀ, ਲੰਗਰਾਂ ਲਈ ਵੀ। ਕੋਈ ਵਿਧਵਾ ਦੀ ਗਰੀਬ ਬੱਚੀ ਨੂੰ ਪੜ੍ਹਾਈ, ਬੱਚੇ ਨੂੰ ਪੜ੍ਹਾਈ, ਕੋਈ ਹੋਰ ਅੱਧ ਨਾਮ ਜਪਣ ਵਾਲਾ ਗੁਰਸਿੱਖ ਆਰਥਿਕ ਪੱਖੋਂ ਕਿਤੇ ਥੱਲੇ ਹੋਵੇ, ਉਹਨੂੰ ਚੁੱਕਣਾ, ਇਹ ਸਿੱਧੀ ਗੁਰੂ ਦੀ। ਇੰਗਲੈਂਡ ਅਸੀਂ ਜਿੱਥੇ ਠਹਿਰੇ ਹਨ, ਉਹਦਾ ਮੇਰਾ ਖਿਆਲ ਕਰੋੜਾਂ ਅਰਬਾਂ 'ਚ ਖਲੇਰਾ ਹੈ ਜਿੱਥੇ ਅਸੀਂ ਠਹਿਰੇ। ਅਤੇ ਜਿਹੜਾ ਵੀ ਹਰ ਸੰਗਤ ਉੱਥੇ ਕੋਈ ਮੈਨਚੈਸਟਰ ਸ਼ਹਿਰ ਵਿੱਚ ਆਉਂਦਾ ਨਾ, ਉਹਨੂੰ ਕਹਿਣ ਵੀ ਮੈਨੂੰ ਨੌਕਰੀ ਚਾਹੀਦੀ, ਉਹ ਪਹਿਲਾਂ ਕਹਿੰਦਾ ਦਾੜੀ ਨਹੀਂ ਕੱਟਣੀ, ਆਖੋ ਸਤਨਾਮ, ਨੌਕਰੀ ਦਿਆਂਗਾ, ਕੇਸ ਰੱਖਣੇ। ਥੋੜ੍ਹੇ ਚਿਰ ਬਾਅਦ ਮਨ ਪੱਕਾ ਕਰਕੇ ਅੰਮ੍ਰਿਤ ਛਕਣਾ। ਸਾਰੇ ਤਰ੍ਹਾਂ ਆ ਜਿਹੜੇ ਬੱਤੀਆਂ 'ਚੋਂ 4 ਉਹਨਾਂ ਦੇ ਦਫ਼ਤਰ 'ਚੋਂ ਸੀ, ਆਖੋ ਸਤਨਾਮ, ਇਸ਼ਾਰਾ ਲੈਣਾ ਬਈ ਹੈ ਗੁਰੂ ਦੇ ਸਿੱਖ ਸੀ, ਪਰ ਇਹੋ ਜਿਹੀਆਂ ਜਗ੍ਹਾ ਤੇ ਆ ਗਏ, ਮੁਲਕੋਂ ਬਾਹਰ ਆ ਗਏ, ਕਿਸੇ ਨੇ ਕਹਿਤਾ ਕੇਸ ਕਟਾਓ ਤਾਂ ਨੌਕਰੀ ਦਿਆਂਗੇ, ਉਹ ਕਹਿੰਦਾ ਅਸੀਂ ਇਸੇ ਮੁਲਕ ਵਿੱਚ ਇਹ ਕਵਾਂਗੇ ਕੇਸ ਰੱਖੋਗੇ ਤਾਂ ਨੌਕਰੀ ਦਿਆਂਗੇ। ਉਹ ਫਿਰ ਉਹ ਗੁਰੂ ਦੇ ਸਿੱਖਾਂ ਨੂੰ, ਲਾਲਾਂ ਨੂੰ ਆਰਥਿਕ ਪੱਖੋਂ ਉੱਚਾ ਚੁੱਕਦਾ, ਹਰ ਪੱਖ ਤੋਂ ਉਹਨਾਂ ਦੇ ਘਰ ਆਪ ਡਰਾਫਟ ਬਣਾ ਕੇ ਭੇਜਣੇ, ਹਰ ਬੰਨੇ ਉਹਨਾਂ ਦੀ ਬਚਤ ਕਰਾਉਣੀ, ਸਭ ਕੁਝ ਕਰਾਉਣਾ, ਇਹ ਵੀ ਗੁਰੂ ਨੂੰ ਪਹੁੰਚਦਾ। ਆਖੋ ਸਤਨਾਮ। ਗੁਰੂ ਪਿਆਰਿਓ, ਇਹ ਖਾਲਸਾ ਜਿਹੜਾ ਪਹਿਲਾ ਨਿਰਧਨ ਨੂੰ ਪਾਲਣਾ, ਦਸਵੰਧ ਕੱਢਣਾ ਤੇ ਸਹੀ ਜਗ੍ਹਾ ਲਾਣਾ। ਆਓ ਬੜੇ ਪਿਆਰ ਨਾਲ ਇਹ ਪੰਕਤੀਆਂ ਪੜ੍ਹੋ ਜੀ, ਕੋਈ ਵਾਂਝਾ ਨਾ ਰਹੇ। ਖਾਲਸਾ ਹੱਥੋਂ ਦੇਖੇ ਭੱਲਾ ਮਨਾਵੇ, ਹੱਥੋਂ ਦੇਖੇ ਭੱਲਾ ਮਨਾ, ਖਾਲਸਾ ਸੋ ਨਿਰਧਨ ਕੋ ਪਾਲੇ। ਇਹ ਮੋਹਰ ਲਵਾ ਰਹੇ ਹਾਂ ਜੀ ਸੱਚੀ ਸਰਕਾਰ ਦੀ। ਗੁਰੂ ਗ੍ਰੰਥ ਸਾਹਿਬ ਚੋਂ ਇੱਕ ਦੋ ਪੰਕਤੀਆਂ ਬੋਲ ਕੇ ਸਮਾਪਤੀ ਕਰਨ ਲੱਗੇ ਹਾਂ।
ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ।
ਇਹ ਤੁਹਾਡੇ 'ਚ ਇਹੋ ਜਿਹੇ ਵੀ ਬੈਠੇ ਹੋਣਗੇ ਜਿਹਨਾਂ ਦਾ ਗੁਜ਼ਾਰਾ ਬੜੀ ਮੁਸ਼ਕਲ ਹੁੰਦਾ, ਉਹ ਕਹਿੰਦੇ ਅਸੀਂ ਕੱਢੀਏ ਦਸਵੰਧ ਤੇ ਬਾਣੀ ਕਹਿੰਦੀ ਹੈ
ਜੈਸਾ ਬਿੱਤ ਤੈਸੋ ਹੋਏ ਵਰਤੇ, ਆਪਣਾ ਬਲ ਨਹੀਂ ਹਾਰੇ, अपना बल नहीं हारे, अपना बल नहीं हारे, अपना बल नहीं हारे। गोल कराखे नाए जो छलका करे व्यापार, कहे गोविंद सिंह लाल जी हो गए नरक हजार। काल खाए किच हथों दे नानक रा पछाणे से, खालसा खालसा सो निर्धन को पल ले, खालसा सो निर्धन को, खालसा सो निर्धन को पल ले, निर्धन को पाले। खालसा
ਦਾ ਕੀਰਤਨ ਅਤੇ ਸਮਾਜ ਸੁਧਾਰ ਜੀਵਨ ਜੁਗਤ ਅਤੇ ਅਧਿਆਤਮਕ ਵਿਚਾਰਾਂ ਭਾਈ ਗੁਰ ਇਕਬਾਲ ਸਿੰਘ ਗੁਰਦੁਆਰਾ ਮਾਤਾ ਕੌਲਾਂ ਜੀ ਵਾਲੇ ਤਿੰਨਾਂ ਦੀ ਰਸਨਾ ਤੋਂ ਸਰਵਨ ਕਰ ਰਹੇ ਸੀ। ਭਾਈ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਨਿਸ਼ਕਾਮ ਸੇਵਾ ਲੈ ਰਹੇ ਹਨ। ਆਪ ਸੰਗਤ ਦੀ ਦਿੱਤੀ ਮਾਇਆ ਰੂਪੀ ਸੇਵਾ ਨਾਲ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਜੰਡਿਆਲਾ, ਗੁਰੂ ਬਰੇਲੀ ਤੇ ਦਿੱਲੀ ਜਮਨਾ ਪਾਰ ਵਿਧਵਾ ਬੀਬੀਆਂ ਦੇ ਕੇਂਦਰ ਚੱਲ ਰਹੇ ਹਨ। ਇਸ ਦੇ ਨਾਲ ਹੀ ਦੇਹਰਾਦੂਨ, ਲੁਧਿਆਣਾ, ਜੰਡਿਆਲਾ, ਗੁਰੂ ਅਤੇ ਅੰਮ੍ਰਿਤਸਰ ਵਿੱਚ ਹਸਪਤਾਲ ਦੇ ਰੂਪ ਵਿੱਚ ਸੇਵਾ ਅਤੇ ਹੋਰ 46 ਜਗ੍ਹਾ ਧਾਰਮਿਕ ਅਤੇ ਸਮਾਜਿਕ ਸੇਵਾ ਚੱਲ ਰਹੀਆਂ ਹਨ। ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਸੰਗਤ ਦੀ ਅਸੀਸ ਦੀ ਲੋੜ ਹੈ। ਭਾਈ ਸਾਹਿਬ ਵੱਲੋਂ ਬੇਨਤੀ ਹੈ, ਅੰਮ੍ਰਿਤ ਛਕੋ, ਅੰਮ੍ਰਿਤ ਵੇਲਾ ਬਣਾਓ, ਅੰਮ੍ਰਿਤ ਬਾਣੀ ਨਾਲ ਜੁੜੋ।
ਗੁਰੂ ਰਾਮਦਾਸ